SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਆਸਟ੍ਰੇਲੀਆਈ ਲੋਕ ਪਹਿਲਾਂ ਨਾਲੋਂ ਘੱਟ ਬੱਚੇ ਪੈਦਾ ਕਰ ਰਹੇ ਨੇ। ਪ੍ਰਤੀ ਔਰਤ 1.5 ਬੱਚੇ ਹੋਣ ਕਰਕੇ ਪ੍ਰਜਨਨ ਦਰ ਰਿਕਾਰਡ ਘੱਟ ਹੈ। ਬਹੁਤ ਸਾਰੇ ਇਸਦਾ ਕਾਰਨ ਬੱਚੇ ਪੈਦਾ ਕਰਨ ਅਤੇ ਪਾਲਣ ਪੋਸ਼ਣ ਦੀ ਲਾਗਤ ਨੂੰ ਮੰਨਦੇ ਨੇ। ਜੇਕਰ ਇਹ ਸੱਚ ਹੈ ਤਾਂ ਇਹ ਸਰਕਾਰਾਂ ਲਈ ਅੰਤਰ ਪੀੜ੍ਹੀ ਨਿਰਪੱਖਤਾ ਅਤੇ ਭਵਿੱਖ ਦੀ ਯੋਜਨਾਬੰਦੀ ਤੇ ਸਵਾਲ ਚੁੱਕਦਾ ਹੈ। ਅਸੀਂ ਉਹਨਾਂ ਨੌਜਵਾਨ ਸੰਭਾਵੀ ਮਾਪਿਆਂ ਬਾਰੇ ਕੀ ਕਰੀਏ ਜੋ ਸਿਰਫ ਬਹੁਤ ਜ਼ਿਆਦਾ ਮਹਿੰਗਾ ਹੋਣ ਕਾਰਨ ਬੱਚੇ ਪੈਦਾ ਕਰਨ ਤੋਂ ਪਿੱਛੇ ਹਟ ਰਹੇ ਨੇ। ਇਸ ਧਾਰਨਾ ਨਾਲ ਸਮੱਸਿਆ ਇਹ ਹੈ ਕਿ ਭਾਵੇਂ ਇਹ ਸਹੀ ਲੱਗਦਾ ਹੈ ਕਿ ਸਾਲਾਂ ਦੇ ਦੌਰਾਨ ਬੱਚਿਆਂ ਨੂੰ ਜਨਮ ਦੇਣਾ ਤੇ ਪਾਲਣਾ ਮਹਿੰਗਾ ਹੋ ਗਿਆ ਹੈ, ਪਰ ਹਕੀਕਤ ਇੰਨੀ ਸਧਾਰਨ ਨਹੀਂ ਹੈ। ਤਾਂ ਫਿਰ ਸਵਾਲ ਇਹ ਹੈ, ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਲਈ ਅਸਲ ਵਿੱਚ ਕਿੰਨਾ ਖਰਚਾ ਕਰਨਾ ਪੈਂਦਾ ਹੈ? ਇਹ ਖਰਚਾ ਕਿਵੇਂ ਮਾਪਿਆ ਜਾਂਦਾ ਹੈ ਅਤੇ ਕੀ ਅੱਜ ਦੇ ਬੱਚੇ ਸੱਚਮੁੱਚ ਪਹਿਲਾਂ ਦੇ ਮੁਕਾਬਲੇ ਵੱਧ ਮਹਿੰਗੇ ਹੋ ਗਏ ਨੇ? ਬੱਚਿਆਂ ਦੀ ਪਰਵਰਿਸ਼ ਦੀ ਲਾਗਤ ਦਾ ਹਿਸਾਬ ਲਗਾਉਣਾ ਇੱਕ ਗੁੰਝਲਦਾਰ ਮਸਲਾ ਹੈ ਜੋ ਅਕਾਦਮਿਕਾਂ ਲਈ ਵਿਚਾਰਨ ਲਈ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਕਿ ਦੂਜਾ ਬੱਚਾ ਪਹਿਲੇ ਨਾਲੋਂ ਘੱਟ ਮਹਿੰਗਾ ਹੈ? ਕਿ ਵੱਡੇ ਬੱਚੇ ਛੋਟੇ ਬੱਚਿਆਂ ਨਾਲੋਂ ਜ਼ਿਆਦਾ ਮਹਿੰਗੇ ਨੇ? ਕਿ ਉੱਚ ਆਮਦਨ ਵਾਲੇ ਪਰਿਵਾਰ ਘੱਟ ਆਮਦਨ ਵਾਲੇ ਪਰਿਵਾਰਾਂ ਨਾਲੋਂ ਬੱਚਿਆਂ ਤੇ ਜ਼ਿਆਦਾ ਖਰਚ ਕਰਦੇ ਨੇ ਅਤੇ ਵਿਵੇਕਸ਼ੀਲਤਾ ਦੇ ਮੁਕਾਬਲੇ ਉਸ ਖਰਚ ਦਾ ਕਿੰਨਾ ਹਿੱਸਾ ਜ਼ਰੂਰੀ ਹੈ? ਇਹ ਕਈ ਵਿਵਾਦ ਜਾਂ ਸਵਾਲ ਹਨ ਜਿਨ੍ਹਾਂ ਲਈ ਬਹੁਤ ਖੋਜ ਦੇ ਬਾਵਜੂਦ ਜ਼ਰੂਰੀ ਤੌਰ ਤੇ ਸਪਸ਼ਟ ਜਵਾਬ ਨਹੀਂ ਮਿਲ ਰਹੇ ਨੇ। ਖੋਜਕਰਤਾ ਇਸ ਗੱਲ ਤੇ ਵੀ ਵਿਚਾਰ ਕਰਦੇ ਨੇ ਕਿ ਕੀ ਸਾਨੂੰ ਸਿਰਫ ਸਿੱਧੇ ਖਰਚੇ ਦੀ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਅਸਿੱਧੇ ਖਰਚੇ ਜਿਵੇਂ ਕਿ ਨੌਕਰੀ ਦੇ ਘੰਟਿਆਂ 'ਚ ਕਮੀ ਜਾਂ ਮਾਪਿਆਂ ਲਈ ਮਨੋਰੰਜਨ ਦੇ ਸਮੇਂ ਦੀ ਘਾਟ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇੱਕ ਤਰੀਕਾ ਅਤੇ ਸ਼ਾਇਦ ਸਭ ਤੋਂ ਆਸਾਨ ਸਮਝ ਆਉਣ ਵਾਲਾ ਬਜਟ ਮਾਪਦੰਡ ਵਿਧੀ ਹੈ। ਇਸ ਤਰੀਕੇ ਅਧੀਨ ਬੱਚਿਆਂ ਵਾਲੇ ਅਤੇ ਬਿਨਾਂ ਬੱਚਿਆਂ ਵਾਲੇ ਪਰਿਵਾਰਾਂ ਲਈ ਵਸਤੂਆਂ ਅਤੇ ਸੇਵਾਵਾਂ ਦੀ ਇੱਕ ਥੈਲੀ ਦੇ ਖਰਚੇ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਦੋਹਾਂ ਵਿਚਲਾ ਫਰਕ ਹੀ ਬੱਚਿਆਂ ਦਾ ਖਰਚਾ ਮੰਨਿਆ ਜਾਂਦਾ ਹੈ। ਇਹ ਸੁਣਨ ਵਿੱਚ ਤਾਂ ਆਸਾਨ ਲੱਗਦਾ ਹੈ, ਪਰ ਅਸਲ ਵਿੱਚ ਇੰਨਾ ਸੌਖਾ ਨਹੀਂ। ਉਦਾਹਰਨ ਲਈ, ਕਿ ਤੀਜੇ ਬੱਚੇ ਲਈ ਚੌਥੇ ਬੈੱਡਰੂਮ ਦੀ ਲੋੜ ਹੁੰਦੀ ਹੈ? ਕਿ ਵੱਡੀ ਗੱਡੀ ਜਾਂ ਵੱਡਾ ਫਰਿੱਜ ਚਾਹੀਦਾ ਹੈ? ਪ੍ਰਾਈਵੇਟ ਸਕੂਲ ਜਾਂ ਸਰਕਾਰੀ ਸਕੂਲ? ਚਾਈਲਡ ਕੇਅਰ ਜਾਂ ਘਰ ਦੀ ਦੇਖਭਾਲ? ਅਤੇ ਵੱਡੇ ਭੈਣ ਭਰਾਵਾਂ ਦੇ ਪੁਰਾਣੇ ਕੱਪੜੇ ਅਤੇ ਖਿਡੌਣੇ ਕੀ ਉਹ ਗਿਣੇ ਜਾਣ ਜਾਂ ਨਹੀਂ? ਇੱਕ ਹੋਰ ਪਹੁੰਚ ਇੱਕ ਸਰਵੇਖਣ ਆਧਾਰਿਤ ਅੰਕੜਾ ਵਿਧੀ ਹੈ, ਜਾਂ ਤਕਨੀਕੀ ਸ਼ਬਦਾਂ ਵਿੱਚ ISO ਵੈਲਫੇਅਰ, ਜੋ ਵੱਖ ਵੱਖ ਪਰਿਵਾਰਾਂ ਦੇ ਜੀਵਨ ਪੱਧਰਾਂ ਦੀ ਤੁਲਨਾ ਕਰਦੀ ਹੈ। ਅਸੀਂ ਪੁੱਛਦੇ ਹਾਂ ਕਿ ਬੱਚਿਆਂ ਵਾਲੇ ਪਰਿਵਾਰ ਅਤੇ ਬਿਨਾਂ ਬੱਚਿਆਂ ਵਾਲੇ ਪਰਿਵਾਰ ਵਿਚਕਾਰ ਇੱਕੋ ਜਿਹੇ ਜੀਵਨ ਪੱਧਰ ਨੂੰ ਯਕੀਨੀ ਬਣਾਉਣ ਲਈ ਕਿੰਨੀ ਜ਼ਿਆਦਾ ਆਮਦਨ ਜਾਂ ਖਰਚ ਦੀ ਲੋੜ ਹੈ। ਜੀਵਨ ਪੱਧਰ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾਂਦਾ ਹੈ ਕਿ ਘਰੇਲੂ ਆਮਦਨ ਜਾਂ ਖਰਚ ਦਾ ਕਿੰਨਾ ਹਿੱਸਾ ਬੁਨਿਆਦੀ ਜ਼ਰੂਰਤਾਂ ਜਿਵੇਂ ਖਾਣ ਪੀਣ ਜਾਂ ਬਿਜਲੀ ਪਾਣੀ ਉੱਤੇ ਲੱਗਦਾ ਹੈ। ਇੱਥੇ ਤਰਕ ਇਹ ਹੈ ਕਿ ਇੱਕ ਪਰਿਵਾਰ ਜੋ ਬੁਨਿਆਦੀ ਵਸਤੂਆਂ 'ਤੇ ਘੱਟ ਹਿੱਸਾ ਖਰਚ ਕਰਦਾ ਹੈ, ਉਸਦਾ ਜੀਵਨ ਪੱਧਰ ਉਸ ਪਰਿਵਾਰ ਨਾਲੋਂ ਉੱਚਾ ਹੈ ਜੋ ਬੁਨਿਆਦੀ ਵਸਤੂਆਂ 'ਤੇ ਜ਼ਿਆਦਾ ਹਿੱਸਾ ਖਰਚ ਕਰਦਾ ਹੈ। ਆਸਟ੍ਰੇਲੀਆ ਵਿੱਚ ਖਰਚੇ ਬਾਰੇ ਸਭ ਤੋਂ ਨਵਾਂ ਉੱਚ ਗੁਣਵੱਤਾ ਵਾਲਾ ਸਰਵੇਖਣ ਹੁਣ 10 ਸਾਲ ਪੁਰਾਣਾ ਹੋ ਚੁੱਕਾ ਹੈ। ਇਸ ਲਈ ਜਿਸ ਖੋਜ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਵਿੱਚ ਅਸੀਂ ਇੱਕ ਨਵਾਂ ਤਰੀਕਾ ਅਪਣਾਇਆ ਹੈ। ਅਸੀਂ ਵਿੱਤੀ ਤਣਾਅ ਯਾਨੀ ਫਾਈਨੈਂਸ਼ੀਅਲ ਸਟ�਼੍ਰੈਸ ਨੂੰ ਜੀਵਨ ਪੱਧਰ ਦੇ ਮਾਪਦੰਡ ਵਜੋਂ ਵਰਤਿਆ ਹੈ। HILDA ਯਾਨੀ ਹਾਊਸਿੰਗ ਇਨਕਮ ਐਂਡ ਲੇਬਰ ਡਾਇਨਾਮਿਕਸ ਇਨ ਆਸਟ੍ਰੇਲੀਆ ਡਾਟਾ ਦੀ ਵਰਤੋਂ ਕਰਦੇ ਹੋਏ ਅਸੀਂ ਵਿੱਤੀ ਤਣਾਅ ਦਾ ਆਮਦਨ ਅਤੇ ਹੋਰ ਘਰੇਲੂ ਤੱਤਾਂ ਨਾਲ ਸੰਬੰਧ ਸਥਾਪਿਤ ਕੀਤਾ ਅਤੇ ਅਨੁਮਾਨ ਲਗਾਇਆ ਕਿ ਬੱਚਿਆਂ ਵਾਲੇ ਪਰਿਵਾਰ ਨੂੰ ਬਿਨਾਂ ਬੱਚਿਆਂ ਵਾਲੇ ਜੋੜੇ ਦੇ ਸਮਾਨ ਜੀਵਨ ਪੱਧਰ ਲਈ ਕਿੰਨੀ ਵਾਧੂ ਖਪਤਯੋਗ ਆਮਦਨ ਦੀ ਲੋੜ ਹੁੰਦੀ ਹੈ। ਇਹ ਵਾਧੂ ਆਮਦਨ ਹੀ ਬੱਚਿਆਂ ਦੇ ਖਰਚੇ ਵਜੋਂ ਮੰਨੀ ਜਾਂਦੀ ਹੈ। ਹਾਲਾਂਕਿ ਇਸ ਤਰੀਕੇ ਦੇ ਕਈ ਫਾਇਦੇ ਨੇ, ਪਰ ਇਸ ਵਿੱਚ ਵੱਡੀ ਖਾਮੀ ਇਹ ਹੈ ਕਿ ਇਹ ਨਹੀਂ ਦੱਸਦਾ ਕਿ ਕਿਸੇ ਪਰਿਵਾਰ ਨੂੰ ਕਿੰਨਾ ਖਰਚ ਕਰਨਾ ਚਾਹੀਦਾ ਹੈ, ਸਗੋਂ ਇਹ ਦਿਖਾਉਂਦਾ ਹੈ ਕਿ ਉਹ ਅਸਲ ਵਿੱਚ ਕਿੰਨਾ ਖਰਚ ਕਰ ਰਹੇ ਨੇ। ਕਈ ਵਾਰ ਪਰਿਵਾਰ ਆਪਣੀ ਲੋੜ ਨਾਲੋਂ ਵੱਧ ਖਰਚਾ ਵੀ ਕਰ ਸਕਦੇ ਨੇ। ਤਾਂ ਫਿਰ ਸਵਾਲ ਇਹ ਹੈ, ਪਰਿਵਾਰ ਬੱਚਿਆਂ 'ਤੇ ਅਸਲ ਵਿੱਚ ਕਿੰਨਾ ਖਰਚ ਕਰਦੇ ਨੇ? ਸਾਡੇ ਅਨੁਮਾਨ ਮੁਤਾਬਕ ਪਰਿਵਾਰ ਆਪਣੀ ਖਪਤਯੋਗ ਆਮਦਨ ਦਾ ਲਗਭਗ 13% ਪਹਿਲੇ ਬੱਚੇ 'ਤੇ ਖਰਚ ਕਰਦੇ ਨੇ ਅਤੇ ਹਰ ਅਗਲੇ ਬੱਚੇ ਲਈ ਹੋਰ 10% ਅੰਕ ਜੋੜਦੇ ਨੇ। ਜੇਕਰ ਇੱਕ ਕੰਮਕਾਜੀ ਜੋੜਾ ਟੈਕਸ ਤੋਂ ਬਾਅਦ ਲਗਭਗ $130,000 ਸਾਲਾਨਾ ਕਮਾਉਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਪਹਿਲੇ ਬੱਚੇ 'ਤੇ ਲਗਭਗ $17,000 ਪ੍ਰਤੀ ਸਾਲ ਅਤੇ ਹਰ ਅਗਲੇ ਬੱਚੇ 'ਤੇ ਕਰੀਬ $13,000 ਪ੍ਰਤੀ ਸਾਲ ਖਰਚ ਕਰਦਾ ਹੈ। ਇਸ ਅਨੁਸਾਰ ਜੇਕਰ ਉਹ ਆਪਣੇ ਪਹਿਲੇ ਬੱਚੇ ਨੂੰ 18 ਸਾਲ ਦੀ ਉਮਰ ਤੱਕ ਪਾਲਦੇ ਹਨ, ਤਾਂ ਜੋੜਾ ਅੱਜ ਦੇ ਦਰਾਂ ਅਨੁਸਾਰ ਕੁੱਲ ਲਗਭਗ $3,00,000 ਖਰਚ ਕਰੇਗਾ। ਹਰ ਅਗਲਾ ਬੱਚਾ ਲਗਭਗ $2,30,000 ਦਾ ਖਰਚ ਲਿਆਵੇਗਾ। ਘੱਟ ਆਮਦਨ ਵਾਲੇ ਪਰਿਵਾਰ ਆਪਣੀ ਆਮਦਨ ਦਾ ਵੱਧ ਹਿੱਸਾ ਲਗਭਗ 17% ਪਹਿਲੇ ਬੱਚੇ 'ਤੇ ਅਤੇ 13% ਅਗਲੇ ਬੱਚਿਆਂ 'ਤੇ ਖਰਚ ਕਰਦੇ ਨੇ, ਪਰ ਉਹਨਾਂ ਵੱਲੋਂ ਖਰਚ ਕੀਤਾ ਗਿਆ ਕੁੱਲ ਰਕਮ ਦਾ ਅੰਕੜਾ ਘੱਟ ਹੁੰਦਾ ਹੈ। ਕਿ ਬੱਚੇ ਦੀ ਉਮਰ ਖਰਚ 'ਤੇ ਅਸਰ ਪਾਉਂਦੀ ਹੈ, ਇਸ ਬਾਰੇ ਕੁਝ ਅਨਿਸ਼ਚਿਤਤਾ ਹੈ, ਪਰ ਸਾਡੀ ਤਾਜ਼ਾ ਖੋਜ ਦਰਸਾਉਂਦੀ ਹੈ ਕਿ ਛੋਟੇ ਬੱਚੇ ਅਤੇ ਵੱਡੇ ਬੱਚੇ ਮੱਧਮ ਉਮਰ ਦੇ ਬੱਚਿਆਂ ਯਾਨੀ 6 ਤੋਂ 12 ਸਾਲ ਤੱਕ ਵਾਲਿਆਂ ਨਾਲੋਂ ਥੋੜ੍ਹੇ ਜ਼ਿਆਦਾ ਮਹਿੰਗੇ ਹੁੰਦੇ ਨੇ। ਇਹ ਨਤੀਜਾ ਪਿਛਲੀ ਖੋਜ ਅਤੇ ਆਮ ਧਾਰਨਾ ਨਾਲੋਂ ਉਲਟ ਹੈ ਕਿ ਵੱਡੇ ਬੱਚੇ ਸਭ ਤੋਂ ਜ਼ਿਆਦਾ ਮਹਿੰਗੇ ਹੁੰਦੇ ਨੇ, ਪਰ ਇਹ ਅੰਕੜੇ ਪੱਥਰ 'ਤੇ ਲਕੀਰ ਨਹੀਂ ਨੇ। ਇਸ ਤਰ੍ਹਾਂ ਦੇ ਅੰਕੜੇ ਕੱਢਣ ਦੇ ਵੱਖ ਵੱਖ ਤਰੀਕੇ ਹੋ ਸਕਦੇ ਨੇ ਅਤੇ ਇਹ ਨਤੀਜੇ ਪਰਿਭਾਸ਼ਾ ਅਤੇ ਡਾਟਾ ਵਿਸ਼ਲੇਸ਼ਣ ਦੇ ਤਰੀਕਿਆਂ ਦੇ ਆਧਾਰ ਤੇ ਵੱਖ ਵੱਖ ਆ ਸਕਦੇ ਨੇ। ਤਾਂ ਫਿਰ ਕੀ ਬੱਚਿਆਂ ਤੇ ਅੱਜ ਕੱਲ੍ਹ ਜ਼ਿਆਦਾ ਖਰਚ ਆਉਂਦਾ ਹੈ? HILDA ਡਾਟਾ ਸੈੱਟ ਕਈ ਸਾਲਾਂ ਤੋਂ ਇਕੱਠਾ ਕੀਤਾ ਗਿਆ ਹੈ, ਇਸ ਲਈ ਅਸੀਂ ਸਮੇਂ ਦੇ ਨਾਲ ਬੱਚਿਆਂ ਦੇ ਖਰਚੇ ਦੀ ਤੁਲਨਾ ਕਰ ਸਕਦੇ ਹਾਂ। ਹਾਲਾਂਕਿ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਇੱਕ ਸਾਲ ਦੇ ਨਮੂਨੇ ਛੋਟੇ ਹੁੰਦੇ ਨੇ ਅਤੇ ਇਸ ਵਿੱਚ ਕਈ ਵਾਰ ਗਲਤੀ ਦਾ ਅਸਰ ਹੋ ਸਕਦਾ ਹੈ, ਪਰ ਇਸ ਵਿਸ਼ਲੇਸ਼ਣ ਤੋਂ ਇਹ ਨਤੀਜਾ ਨਿਕਲਦਾ ਹੈ ਕਿ 2001 ਤੋਂ ਬੱਚਿਆਂ ਦੇ ਖਰਚੇ ਵਿੱਚ ਕੋਈ ਵੱਡਾ ਫਰਕ ਨਹੀਂ ਆਇਆ। ਸਾਡੀ ਖੋਜ ਇਹ ਨਹੀਂ ਦੱਸਦੀ ਕਿ ਆਸਟ੍ਰੇਲੀਆ ਵਿੱਚ ਜਨਮ ਦਰ ਘੱਟ ਕਿਉਂ ਹੋ ਗਈ ਹੈ। ਹੋਰ ਡਾਟਾ ਜਿਵੇਂ ਆਸਟ੍ਰੇਲੀਆ ਬਿਊਰੋ ਆਫ ਸਟੈਟਿਸਟਿਕਸ ਦੀ ਆਮਦਨ ਸਰਵੇਖਣ ਅਤੇ ਵਿੱਤੀ ਤਣਾਅ ਡਾਟਾ ਦਰਸਾਉਂਦੇ ਹਨ ਕਿ ਬੱਚਿਆਂ ਵਾਲੇ ਜੋੜਿਆਂ ਦੀ ਆਮਦਨ ਲੰਮੇ ਸਮੇਂ ਵਿੱਚ ਵਧੀ ਹੈ। ਇੱਥੇ ਸਬੂਤਾਂ ਦੀ ਕਮੀ ਸ਼ਾਇਦ ਹੋਰ ਕਾਰਕਾਂ ਵੱਲ ਵੀ ਇਸ਼ਾਰਾ ਕਰਦੀ ਹੈ ਜੋ ਘੱਟ ਪ੍ਰਜਨਨ ਦਰਾਂ ਨੂੰ ਚਲਾ ਰਹੇ ਨੇ। ਪਰਿਵਾਰ ਬੱਚੇ ਪੈਦਾ ਕਰਨ ਨੂੰ ਟਾਲ ਰਹੇ ਹੋ ਸਕਦੇ ਨੇ ਜਾਂ ਹੋਰ ਟੀਚਿਆਂ ਤੇ ਧਿਆਨ ਦੇਣ ਜਿਵੇਂ ਰੁਜ਼ਗਾਰ ਜਾਂ ਸਿੱਖਿਆ। ਇਹ ਵੀ ਵਧੇਰੇ ਸਵੀਕਾਰਯੋਗ ਹੋ ਗਿਆ ਹੈ ਕਿ ਜੋੜੇ ਅਤੇ ਖਾਸ ਕਰਕੇ ਮਹਿਲਾਵਾਂ ਬੱਚੇ ਨਾ ਪੈਦਾ ਕਰਨ ਦੀ ਚੋਣ ਕਰਨ। ਇੱਕ ਹੋਰ ਸੰਭਾਵਿਤ ਕਾਰਨ ਇਹ ਹੈ ਕਿ ਲੋਕ ਉੱਚੇ ਖਰਚੇ ਦੀ ਧਾਰਨਾ ਕਾਰਨ ਪਰਿਵਾਰ ਬਣਾਉਣ ਤੋਂ ਹਟ ਰਹੇ ਨੇ, ਨਾ ਕਿ ਅਸਲ ਖਰਚੇ ਕਾਰਨ। ਜਾਂ ਹੋ ਸਕਦਾ ਹੈ ਕਿ ਲੋਕ ਆਪਣੇ ਪੈਸੇ ਕਿਤੇ ਹੋਰ ਖਰਚਣਾ ਚਾਹੁੰਦੇ ਹੋਣ। ਬੱਚਿਆਂ ਦੀ ਲਾਗਤ ਦੀ ਗਣਨਾ ਕਰਨਾ ਗੁੰਝਲਦਾਰ ਅਤੇ ਅਸਪਸ਼ਟ ਹੈ, ਪਰ ਇਹ ਕਹਿਣਾ ਉਚਿਤ ਹੈ ਕਿ ਸਬੂਤ ਇਹ ਨਹੀਂ ਦਰਸਾਉਂਦੇ ਕਿ ਬੱਚਿਆਂ ਦੀ ਸਿੱਧੀ ਲਾਗਤ ਸਮੇਂ ਦੇ ਨਾਲ ਵਧੇਰੇ ਮਹਿੰਗੀ ਹੋ ਰਹੀ ਹੈ। ਨੌਜਵਾਨ ਪੀੜ੍ਹੀਆਂ ਦਾ ਬੱਚੇ ਨਾ ਪੈਦਾ ਕਰਨਾ ਜਾਂ ਘੱਟ ਬੱਚੇ ਪੈਦਾ ਕਰਨਾ ਸੰਭਾਵਿਤ ਤੌਰ 'ਤੇ ਕਈ ਕਾਰਕਾਂ ਨਾਲ ਸੰਬੰਧਿਤ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪੀੜ੍ਹੀ ਦਰ ਪੀੜ੍ਹੀ ਆਰਥਿਕ ਸਮਰੱਥਾ ਨਾਲ ਸੰਬੰਧਿਤ ਹੈ। SBS ਨਿਊਜ਼ ਤੋਂ ਬੈਨ ਫਿਲਿਪਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।